राजान राज पानान पान देवान देव उपमा महान तखत चवर शत्र दे मालिक जुगो जुग अटल दसा पातशाहियां दी प्रगट प्रत्यक्ष जोत कलजुग के बोहित नाम के जहाज हलत पलत के रखयक हाजर नाजर सतगुरु सिख जगत दे मौजूदा अर जुगो जुग अटल सतगुरु मेरे मालिक करोड़ा खंडा ब्रह्मंडा दे मालिक जाहर पीर जगत गुर बाबा जगत गुरु साहिब श्री गुरु ग्रंथ साहिब परम पिता सतगुरु जी दी बापू दी गोद दा निगमान रही अते धन धन बाबा ईश्वर सिंह जी महाराज दा सौ साल जन्म दिहाड़ा मना रही गुरु प्यारी गुरु सवारी गुरु खालसा साह संग जीओ प्यार सत्कार सहित फतेह बुलाओ वाहे गुरु जी का खालसा वाहे गुरु जी की फतेह। बाबा जी दे इस नानका नगर ते नानका अस्थान इस दी चरण धूड़ लैण वास्ते आए होए गुरसिखो दास तुहाडे चरणा दी चरण धूड़ चाहुंदा है। इस वेले स्टेज ते विराजमान गुणी जन गुरु घर दे कीर्तनीए कथाकार अते नाम नाल जुड़े हुए महापुरुष जन विशेष तौर ते हरमन प्यारे जो पंथ विच खंडे बाटे दे अमृत दा प्रचार बड़ी चढ़दी कला विच कर रहे ने इस वेले जो गुरु पंथ विच कीर्तन नाल संगतां नूं जोड़ रहे ने इस वेले परम सत्कारयोग संत बाबा रणजीत सिंह जी ढडरियां वाले वो पहुंच चुके ने उन्होंने कीर्तन द्वारा अपने अनमोल विचारां द्वारा निहाल करना है। पिछे सींगड़े भी महापुरुषां ने दर्शन दिते सी दो दिन दीवान दिते ते असी इश्तहारां ते लिखवाया सी पंथ दे अनमोल रतन ए दास ने उत्थे इश्तहार ते बाबा जी दे नाम नाल लिखवाया सी पंथ दे अनमोल रतन ए साडे पंथ दे अनमोल हीरे है जिन्हां दे एक बचन ते हजारां प्राणी खंडे बाटे दा अमृत छक लैंदे है। देखो गल कोई उम्र दी नहीं गल उम्र दी नहीं गल संप्रदाय दी नहीं गल कर्म दी है कि कर्म की हो रहा ते कौन कर रहा वो साडे सामने वो मेरे भी सामने है वो तुहाडे भी सामने है। तो सत्कारयोग बाबा धन्ना सिंह जी कह रहे सन ना भई सा रोक के कीर्तन सुन दिया संगता वो सह आने नहीं देंदे जदों वाहेगुरु जाप की वाहेगुरु शब्द की धुनी उत्थे दो दिन लगाई मैं कहना चार अवस्था टप गई बैखरी मदमा पशंती परा चौथी अवस्था च शब्द चलिया गया ये रूहानियत की बात है। बैखरी है जो जुबान नाल किया जावे ਪਰਾ ਹੈ ਜਿਹੜਾ ਨਾਭੀ ਵਿੱਚ ਜਾਪ ਸ਼ੁਰੂ ਹੋ ਜਾਵੇ। ਇਹਦੇ ਵਿਚਲੀਆਂ ਦੋ ਸਟੇਜਾਂ ਨੇ, ਮੱਧਮਾ ਹੈ ਜਿਹੜੀ ਜ਼ੁਬਾਨ ਤੇ ਹੁੰਦੀ ਹੈ, ਪਛੰਤੀ ਹੈ ਜਿਹੜਾ ਜਾਪ ਹਿਰਦੇ ਵਿੱਚ ਹੁੰਦਾ ਵਾਹਿਗੁਰੂ ਸ਼ਬਦ। ਜਦੋਂ ਮਹਾਂਪੁਰਸ਼ਾਂ ਨੇ ਸ਼ੁਰੂ ਕਰਾਇਆ ਨਾ ਜਾਪ, ਭਾਈ ਬੈਖਰੀ ਤੋਂ ਸ਼ੁਰੂ ਹੋ ਗਿਆ ਪਰ ਨਾਲ ਹੀ ਪਰਾ ਤੱਕ ਪਹੁੰਚ ਗਿਆ, ਨਾਭੀ ਤੱਕ। ਨਾਭ ਨਾਦ, ਜਿੱਥੇ ਅਨਹਤ ਨਾਦ ਦਾ ਵਾਸਾ ਹੈ ਉੱਥੇ ਤੱਕ ਪਹੁੰਚ ਗਿਆ ਸ਼ਬਦ। ਤੋ ਮਹਾਂਪੁਰਸ਼ਾਂ ਨੇ ਕੀਰਤਨ ਦੁਆਰਾ, ਕਮਾਈ ਵਾਲੇ ਬਚਨਾਂ ਦੁਆਰਾ ਨਿਹਾਲ ਕਰਨਾ ਹੈ। ਪਰਮ ਸਤਿਕਾਰਯੋਗ ਸੰਤ ਬਾਬਾ ਹਰਭਜਨ ਸਿੰਘ ਜੀ ਨਾਨਕ ਸਰ, ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਸੇਵਾ ਨਿਭਾ ਰਹੇ ਹਨ, ਤੂੰ ਸਾਰੇ ਹੀ ਮਹਾਂਪੁਰਸ਼ਾਂ ਨੂੰ ਦਾਸ ਦਾ ਸਿਰ ਚੁੱਕਦਾ ਹੈ। ਅੱਜ ਸ਼ਬਦ ਆ ਰਿਹਾ ਸੀ ਮਨ ਵਿੱਚ ਇੱਕ, ਬਸ ਦੋ ਚਾਰ ਦਸ ਮਿੰਟ ਵਿਚਾਰ, ਕਿਉਂਕਿ ਆਪਾਂ ਬਾਬਾ ਜੀ ਦਾ 100 ਸਾਲਾ ਜਨਮ ਦਿਹਾੜਾ ਮਨਾ ਰਹੇ ਹਾਂ। ਇੱਕ ਵਾਰ ਸਾਰੇ ਕਹਿ ਲਓ, ਮੇਰੇ ਬਾਬਾ ਜੀ ਦੀ ਜਨਮ ਸ਼ਤਾਬਦੀ, ਰਲ ਕੇ ਮਨਾਈਏ ਸੰਗਤੇ, ਮੇਰੇ ਬਾਬਾ ਜੀ ਦੀ ਜਨਮ ਸ਼ਤਾਬਦੀ, ਰਲ ਕੇ ਮਨਾਈਏ ਸੰਗਤੇ, ਮੇਰੇ ਸਾਰੇ ਜਪੋ,
ਬਾਬਾ ਜੀ ਦੀ ਜਨਮ ਸ਼ਤਾਬਦੀ, ਰਲ ਕੇ ਮਨਾਈਏ ਸੰਗਤੇ।
ਹਾਂ ਸਾਧ ਸੰਗਤ ਜੀ, ਰਲ ਕੇ ਇੱਥੇ ਨਾਨਕੇ ਨਗਰ ਵਿੱਚ ਮਨਾਈ ਜਾ ਰਹੀ ਹੈ, ਹਰ ਥਾਂ ਮਨਾਈ ਜਾ ਰਹੀ ਹੈ। ਕੱਲ ਜਿਵੇਂ ਰਾਤੀ ਸੰਤ ਬਾਬਾ ਹਰਭਜਨ ਸਿੰਘ ਜੀ ਝੋਰੜਾਂ ਵਿੱਚ ਮਨਾ ਰਹੇ ਸਨ, ਉਰਲੇ 13 ਮੰਜ਼ਲੇ 68 ਵਿੱਚ ਸਤਿਕਾਰਯੋਗ ਸੰਤ ਬਾਬਾ ਕਾਲਾ ਸਿੰਘ ਜੀ ਮਨਾ ਰਹੇ ਸਨ, ਤੇ ਬਾਬਾ ਜੀ ਦੇ ਘਰ ਗ੍ਰਹਿ ਵਿਖੇ ਬਾਬਾ ਜੀ ਦਾ ਪਰਿਵਾਰ ਤੇ ਪਰਮ ਸਤਿਕਾਰਯੋਗ ਸੰਤ ਬਾਬਾ ਗੇਜਾ ਸਿੰਘ ਜੀ ਸੰਪਟ ਅਖੰਡ ਪਾਠਾਂ ਦਾ ਪ੍ਰਵਾਹ ਚਲਾ ਰਹੇ ਸਨ, ਤੇ ਰੋਜ਼ ਬਹੁਤ ਦਿਨਾਂ ਤੋਂ ਸੰਤ ਬਾਬਾ ਰਵਿੰਦਰ ਸਿੰਘ ਜੀ, ਬਾਬਾ ਜੌਨੀ ਜੀ, ਬਾਬਾ ਜੀ ਦੇ ਗ੍ਰਹਿ ਵਿਖੇ ਸੁਖਮਨੀ ਸਾਹਿਬ ਦੇ ਪਾਠ ਤੇ ਦੀਵਾਨ ਸਜਾ ਰਹੇ ਸਨ। ਜਿੱਥੇ ਵੀ ਕਿਸੇ ਦੀ ਭਾਵਨਾ ਬਣੀ, ਜਿੱਥੇ ਬਾਬਾ ਜੀ ਨੇ ਆਪ ਲਾ ਲਿਆ, ਉੱਥੇ ਲੱਗ ਗਿਆ ਤੇ ਜਨਮ ਸ਼ਤਾਬਦੀ ਮਨਾਉਣ ਲੱਗ ਪਿਆ। ਹਰ ਘਰ ਵਿੱਚ ਮਨਾਈ ਜਾ ਰਹੀ ਹੈ, ਸਾਰੀ ਦੁਨੀਆ ਤੇ ਟੀਵੀ ਰਾਹੀਂ ਜਿੱਥੇ ਸਤਸੰਗੀ ਹੋ ਤੁਸੀਂ ਬੈਠੇ ਵੇਖ ਰਹੇ ਹੋ, ਤੁਸੀਂ ਵੀ ਮਨਾ ਰਹੇ ਹੋ। ਆ ਟਾਈਮ ਟੀਵੀ MH1 ਤੇ ਜਿਤਨੇ ਪ੍ਰੋਗਰਾਮ ਤੇ, ਸਿੱਖ ਚੈਨਲ ਤੇ ਇਤਨੇ ਪ੍ਰੋਗਰਾਮ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਜਨਮ ਸ਼ਤਾਬਦੀ ਦੇ ਚੱਲ ਰਹੇ ਨੇ। ਮੇਰੀ ਹੋਸ਼ ਵਿੱਚ ਤਾਂ ਅੱਜ ਤੱਕ ਇੰਨੇ ਪਾਠ, ਇੰਨਾ ਜਾਪ ਕਦੇ ਵੀ ਸ਼ਾਇਦ ਕਿਤੇ ਨਹੀਂ ਹੋਇਆ ਹੋਣਾ ਕਿਸੇ ਇੱਕ ਸਮਾਗਮ ਲਈ। ਛਾਤੀ ਮਾਰ ਲਿਓ, ਕੰਪੈਰੀਜ਼ਨ ਕਰਨਾ ਚੰਗਾ ਨਹੀਂ ਹੁੰਦਾ। ਛਾਤੀ ਮਾਰ ਲਿਓ, ਕੰਪੈਰੀਜ਼ਨ ਨਹੀਂ ਅੱਛਾ ਹੁੰਦਾ, ਪਰ ਕਿਸੇ ਵੀ ਇੱਕ ਸਮਾਗਮ ਲਈ ਇੰਨੇ ਜਪ ਤਪ ਕਦੇ ਦੇਖਣ ਜਾਂ ਸੁਣਨ ਵਿੱਚ ਨਹੀਂ ਆਏ, ਜਿੰਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਇਸ ਜਨਮ ਸ਼ਤਾਬਦੀ ਵੇਲੇ ਆਏ। ਤੋਂ ਖਿਆਲ ਆ ਰਿਹਾ ਸੀ, ਸੰਤ ਰਹਿਤ ਸੁਨੋਹ ਮੇਰੇ ਭਾਈ, ਐ ਮੇਰੇ ਭੈਣੋ ਤੇ ਭਰਾਵੋ, ਸੰਤ ਦੀ ਅਵਸਥਾ ਸੁਣੋ, ਸੰਤ ਦੀ ਰਹਿਤ ਸੁਣੋ। ਆਕੀ ਮਹਿਮਾ ਕਥਨ ਨਾ ਜਾਈ। ਕਹਿੰਦੇ ਕਹਿਣ ਤਾਂ ਲੱਗਿਆ ਪਰ ਕਹੀ ਨਹੀਂ ਜਾਂਦੀ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇ ਤਾ ਸੁਣੇ ਤੇ ਤਾ ਬਥਿਆਨੇ। ਸਾਧ ਕੀ ਉਪਮਾ ਤਿਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਆਖਰ ਕਹਿੰਦੇ ਕੀ ਕਵਾਂ, ਸਾਧੂ ਵਿੱਚ ਤੇ ਪ੍ਰਭੂ ਵਿੱਚ ਭੇਦ ਹੀ ਕੋਈ ਨਹੀਂ, ਭੇਦ ਹੀ ਹੈ ਨੀ ਕੋਈ। ਹੋਰ ਮਹਿਮਾ ਕੀ ਕਹਾਂ, ਸੰਤ ਰਹਿਤ ਸੁਣੋ ਮੇਰੇ ਭਾਈ। ਪਰ ਕਿਹਾ ਵੀ ਫਿਰ ਵੀ ਸੁਣੋ, ਫਿਰ ਵੀ ਕੁਛ ਕਹੀਏ, ਫਿਰ ਵੀ ਕਹੀਏ ਕੁਛ। ਤੇ ਇਹ ਸ਼ਬਦ ਦੀ ਰਹਾਓ ਦੀ ਤੁਕ ਹੈ ਤੇ ਸ਼ੁਰੂ ਹੁੰਦਾ ਆਠ ਪਹਿਰ ਨਿਕਟ ਕਰ ਜਾਣੇ। ਅੱਠੇ ਪਹਿਰ ਜਿਹੜਾ ਸੰਤ ਹੈ ਉਹ ਅੱਠੇ ਪਹਿਰ ਪਰਮਾਤਮਾ ਨੂੰ ਆਪਣੇ ਨੇੜੇ ਸਮਝਦਾ, ਆਪਣੇ ਅੰਦਰ ਸਮਝਦਾ, ਨਾਲ ਸਮਝਦਾ, ਆਪਣੇ ਨਾਲ। ਇੱਕ ਵਾਰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਈ ਮਹੀਨਿਆਂ ਬਾਅਦ ਬਾਹਰੋਂ ਆਏ ਤੇ ਨਾਨਕਸਰ ਪਹੁੰਚੇ ਤੇ ਉੱਥੋਂ ਦੇ ਮੁਖੀ ਬਿਹੰਗਮਾਂ ਨੇ ਬਹੁਤ ਸਤਿਕਾਰ ਕੀਤਾ, ਕਿਉਂਕਿ ਕਈ ਮਹੀਨਿਆਂ ਬਾਅਦ ਆਏ ਸੀ। ਰੇਲਵੇ ਫਾਟਕ ਤੋਂ ਬਾਬਾ ਜੀ ਨੂੰ ਫੁੱਲ ਵਰਸਾਉਂਦੇ ਹੋਏ ਲੈ ਕੇ ਗਏ ਅੱਗੇ ਤੱਕ ਸਾਰੇ ਪੁਰਾਣੇ ਬਿਹੰਗਮ। ਤੇ ਬਾਬਾ ਜੀ ਜਦੋਂ ਬੋਹੜਾਂ ਵਾਲੀ ਥਾਂ ਤੇ ਕਾਰ ਰੁਕੀ ਤੇ ਉਤਰੇ, ਬਾਬਾ ਜੀ ਕਹਿਣ ਲੱਗੇ ਗੱਡਿਆ। ਬਾਬਾ ਇੰਦਰ ਸਿੰਘ ਜੀ ਜਿਨ੍ਹਾਂ ਨੂੰ ਬਾਬਾ ਜੀ ਪਿਆਰ ਨਾਲ ਗੱਡਾ ਕਹਿੰਦੇ ਸੀ, ਗੱਡਿਆ, ਜਿਨ੍ਹਾਂ ਦੀ ਦੇਖ ਰੇਖ ਵਿੱਚ ਸੇਵਾ ਚੱਲ ਰਹੀ ਸੀ ਸਾਰੀ ਬਿਲਡਿੰਗ ਦੀ, ਸਾਰੀ ਬਿਲਡਿੰਗ ਦੀ ਸੇਵਾ ਉਹਨਾਂ ਦੀ ਦੇਖ ਰੇਖ ਵਿੱਚ ਚੱਲ ਰਹੀ ਸੀ। ਤੇ ਟੈਕਨੀਕਲੀ ਠੇਕੇਦਾਰ ਗੁਰਦਿਆਲ ਸਿੰਘ ਜੋ ਡੇਰਾਦੂਨ ਦੇ ਸਨ, ਤੇ ਬਾਕੀ ਸਾਰਾ ਸੇਵਾਵਾਂ ਪਹੁੰਚਾਉਣੀਆਂ, ਸੇਵਾਵਾਂ ਕਰਨੀਆਂ, ਇੰਤਜ਼ਾਮ ਕਰਨਾ ਮਿਸਤਰੀਆਂ ਦਾ, ਸਾਰੀ ਹੋਰ ਚੀਜ਼ਾਂ ਦਾ, ਇੱਟਾਂ ਦਾ, ਲੋਹੇ ਦਾ, ਸੀਮਿੰਟ ਦਾ, ਰੇਤੇ ਦਾ, ਸਭ ਕੁਛ ਦਾ ਇੰਤਜ਼ਾਮ ਕਰਨਾ, ਉਹ ਬਾਬਾ ਇੰਦਰ ਸਿੰਘ ਜੀ ਸਨ। ਬਾਬਾ ਜੀ ਕਹਿੰਦੇ ਗੱਡਿਆ, ਓਏ ਆ ਫੁੱਲਾਂ ਦੀ ਵਰਖਾ ਕਰਕੇ ਸੋਚਦੇ ਹੋ ਕਿ ਤੁਸੀਂ ਉਹ ਉਡੀਕ ਰਹੇ ਸੀ? ਬਾਬਾ ਜੀ ਦਰਖਤਾਂ ਦੇ ਵੱਲ ਤੱਕ ਕੇ ਕਹਿਣ ਲੱਗੇ, ਆ ਮੈਨੂੰ ਆਵਾਜ਼ਾਂ ਦੇ ਰਹੇ ਨੇ ਦਰਖਤ ਵੀ, ਦਰਖਤ ਵੀ ਮੈਨੂੰ ਉਡੀਕ ਰਹੇ ਸੀ, ਇਹ ਦਰਖਤਾਂ ਦੇ ਪੱਤੇ ਵੀ ਯਾਦ ਕਰ ਰਹੇ ਸੀ। ਤੇ ਫਿਰ ਬਾਬਾ ਜੀ ਨੇ ਕਿਹਾ ਬਈ ਇੱਕ ਠਾਕੁਰ ਤਾਂ ਤੁਹਾਡੇ ਕੋਲ ਛੱਡ ਜਾਣੇ, ਆਠ ਪਹਿਰ ਨਿਕਟ ਕਰ ਜਾਣੇ, ਇੱਕ ਠਾਕੁਰ ਤਾਂ ਛੱਡ ਜਾਣੇ ਤੁਹਾਡੇ ਕੋਲ। ਤੇ ਕਹਿੰਦੇ ਆਪਣਾ ਠਾਕੁਰ ਆਪਣੇ ਨਾਲ ਹੀ ਲੈ ਜਾਂਦੇ ਹੈ, ਪਤਾ ਨਹੀਂ ਤੁਸੀਂ ਸਾਡੇ ਠਾਕੁਰ ਨੂੰ ਰੋਟੀ ਪੁੱਛੋ ਕਿ ਨਾ ਪੁੱਛੋ, ਆਪਣਾ ਠਾਕੁਰ ਆਪਣੇ ਨਾਲ ਰੱਖਦੇ। ਇਹ ਹੁਣ ਆਪਣੀ ਅਵਸਥਾ ਦੀ ਗੱਲ ਦੱਸ ਰਹੇ ਨੇ ਕਿ ਸਦਾ ਕਲਗੀਧਰ ਨੂੰ ਮੈਂ ਆਪਣੇ ਅੰਗ ਸੰਗ ਜਾਣਿਆ, ਕਿ ਸਦਾ ਗੁਰੂ ਨਾਨਕ ਸਾਹਿਬ ਮੇਰੇ ਨਾਲ ਰਹਿੰਦੇ ਨੇ। ਬਾਬਾ ਜੀ ਕਹਿਣ ਲੱਗੇ ਆਪਣਾ ਠਾਕੁਰ ਮੈਂ ਨਾਲ ਹੀ ਲੈ ਜਾਂਦਾ ਤੇ ਨਾਲ ਹੀ ਲੈ ਆਉਂਦੇ ਹੈ। ਤੇ ਤੁਕ ਪੜੀ ਬਾਹਰ ਰਾਖਿਓ ਹਿਰਦੇ ਸੰਭਾਲ, ਘਰ ਆਏ ਗੋਬਿੰਦ ਲੈ ਨਾਲ। ਇਹ ਤੁਕ ਪੜੀ ਬਿਹੰਗਮਾਂ ਵਿੱਚ ਖਲੋਤਿਆਂ, ਬਾਹਰ ਰਾਖਿਓ ਹਿਰਦੇ ਸੰਭਾਲ। ਕਹਿੰਦੇ ਠਾਠ ਚੋਂ ਬਾਹਰ ਜਾਂਦੇ ਹਾਂ ਤਾਂ ਵੀ ਹਿਰਦੇ ਵਿੱਚ ਸੰਭਾਲਿਆ ਹੋਇਆ। ਤੇ ਕਹਿੰਦੇ ਵਾਪਸ ਆਉਂਦੇ ਹਾਂ, ਘਰ ਆਏ ਗੋਬਿੰਦ ਲੈ ਨਾਲ, ਤਾਂ ਵੀ ਗੋਬਿੰਦ ਮੇਰੇ ਨਾਲ ਹੈ। ਕਹਿੰਦੇ ਭਾਈ ਆਪਣਾ ਠਾਕੁਰ ਨਾਲ ਹੀ ਰੱਖਦੇ ਆ, ਆਠ ਪਹਿਰ ਨਿਕਟ ਕਰ ਜਾਣੇ, ਪ੍ਰਭਤਾ ਕੀ ਆ ਮਿੱਠਾ ਮਨ ਹੈ, ਪਰਮੇਸ਼ਰ ਦਾ ਕੀਤਾ ਹਰ ਸਮੇਂ ਮਿੱਠਾ ਮੰਨਣਾ। ਏਕ ਨਾਮ ਸੰਤਨ ਆਧਾਰ, ਇੱਕੋ ਪਰਮੇਸ਼ਰ ਦਾ ਨਾਮ ਹੈ ਜਿਹੜਾ ਸੰਤਾਂ ਦੇ ਜੀਵਨ ਦਾ ਆਧਾਰ ਬਣ ਗਿਆ ਹੋਇਆ, ਕੇਵਲ ਨਾਮ। ਹੋਏ ਰਹੇ ਸਭ ਕੀ ਪਗ ਸ਼ਾਰ, ਬੜਾ ਵੱਡਾ ਬਚਨ ਹੈ। ਹੋਏ ਰਹੇ ਸਭ ਕੀ, ਆਪਾਂ ਤਾਂ ਕਹਿੰਦੇ ਹਾਂ ਵੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਧੂੜ ਬਣੇ, ਪਰ ਮਹਾਰਾਜ ਪੰਚਮ ਪਾਤਸ਼ਾਹ ਕਹਿ ਰਹੇ ਨੇ ਜਿਹੜਾ ਸੰਤ ਹੁੰਦਾ ਸਾਧੂ ਹੁੰਦਾ, ਹੋਏ ਰਹੇ ਸਭ ਕੀ ਪਾਤਸ਼ਾਹ ਸਭ ਕੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਸਮੇਂ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਸੰਗਤ ਆਈ ਦੀਦਾਰ ਕਰਨ ਵਾਸਤੇ। ਜਦੋਂ ਅੰਦਰ ਗਈ ਸੰਗਤ, ਕੁਟੀਆ ਵਿੱਚ ਬਾਬਾ ਜੀ ਹੈ ਨਹੀਂ ਸੀ। ਸੰਗਤ ਦੇ ਮੁਖੀ ਸਰਦਾਰ ਜੈਰਾਮ ਸਿੰਘ ਜੀ ਪੁੱਛਦੇ ਨੇ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਦੋਂ ਹਜ਼ੂਰੀ ਸੇਵਾ ਵਿੱਚ ਸਨ, ਪੁੱਛਦੇ ਨੇ ਬਾਬਾ ਜੀ ਕਿੱਥੇ ਨੇ। ਬਾਬਾ ਜੀ ਅੰਦਰ ਗਏ, ਕੁਟੀਆ ਵਿੱਚ ਗਏ, ਆਸਣ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਹੈ ਨਹੀਂ ਸਨ, ਆਸਣ ਤੇ ਨਹੀਂ ਸਨ। ਧਿਆਨ ਦੇਣਾ, ਇਹ ਜਿਹੜੀ ਘਟਨਾ ਹੈ ਇਹ ਹੋਏ ਰਹੇ ਸਭ ਕੀ ਪਗਸ਼ਾਰ, ਸਾਰਿਆਂ ਦੇ ਚਰਨਾਂ ਦੀ ਧੂੜ ਹੋ ਜਾਣਾ, ਇਹ ਸੰਤ ਦਾ ਗੁਣ ਹੈ, ਗੁਣ ਹੈ। ਲੱਭੇ ਨਹੀਂ ਆਸਣ ਤੇ, ਬਾਬਾ ਜੀ ਨੇ ਕੁਟੀਆ ਤੋਂ ਬਾਹਰ ਪਿੱਛੇ ਜਾ ਕੇ ਵੇਖਿਆ, ਖੁੱਲੇ ਜਿੱਥੇ ਥੋੜਾ ਟਹਿਲਦੇ ਸਨ ਉੱਥੇ ਵੀ ਨਹੀਂ। ਤੇ ਬਾਬਾ ਜੀ ਕਹਿਣ ਲੱਗੇ ਵੀ ਜੈਰਾਮ ਸਿੰਘ ਜੀ, ਬਾਬਾ ਜੀ ਅੰਦਰ ਤਾਂ ਹੈ ਨਹੀਂ, ਫਿਰ ਅੱਗੇ ਜਾ ਕੇ ਵੇਖੋ। ਜਦੋਂ ਅੱਗੇ ਆ ਕੇ ਵੇਖਿਆ ਕਿਤੇ ਵੀ ਨਾ ਲੱਭੇ। ਪੁਰਾਣੇ ਸੰਗੀਆਂ ਨੇ ਜੋ ਬਾਬਾ ਜੀ ਦੇ ਸੁਭਾਅ ਤੋਂ ਜਾਣੂ ਸਨ, ਵੇਖਿਆ ਕਿ ਇੱਕ ਮੈਲਾ ਜਿਹਾ ਕੱਪੜਾ ਸਿਰ ਤੇ ਬੰਨਿਆ ਤੇ ਮੂੰਹ ਵੀ ਲਪੇਟਿਆ ਹੋਇਆ, ਸੰਗਤਾਂ ਦੇ ਜੋੜੇ ਸਾਫ ਕਰ ਰਿਹਾ ਕੋਈ ਬੰਦਾ, ਮਤਾਂ ਕਿਤੇ ਇਹੀ ਬਾਬਾ ਜੀ ਹੋਣ। ਜਦੋਂ ਉੱਥੇ ਪਹੁੰਚੇ ਕੀ ਵੇਖਿਆ ਤੇ ਅੱਖਾਂ ਤੋਂ ਪਛਾਣ ਲਿਆ, ਜਿਹੜੇ ਨਿਕਟਵਰਤੀ ਸਨ ਹੱਥ ਜੋੜ ਕੇ ਖੜ ਗਏ, ਗਲ ਵਿੱਚ ਪੱਲਾ ਪਾ ਲਿਆ, ਵਾਹ ਬਾਬਾ ਜੀ ਅਸੀਂ ਤਾਂ ਆਪ ਦੇ ਚਰਨਾਂ ਦੀ ਧੂੜ ਲੈਣ ਆਏ, ਆਪ ਜੀ ਸਾਡੇ ਜੋੜੇ ਸਾਫ ਕਰ ਰਹੇ। ਹੋਏ ਰਹੇ ਸਭ ਕੀ ਪਗਸ਼ਾਰ, ਚਰਨਾਂ ਦੀ ਧੂੜ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਇੱਕ ਦਿਨ ਜਿਹੜੇ ਸ਼੍ਰੀਮਾਨ ਜੀ ਲਾਂਗਰੀ ਸਨ, ਲੰਗਰ ਦੇ ਮੁਖੀ, ਅੱਧੀ ਰਾਤ ਵੇਖਦੇ ਨੇ ਬਰਤਨ ਕੌਣ ਮਾਂਜ ਰਿਹਾ, ਇੱਕ ਜੱਟ ਜਿਹਾ ਕੋਈ ਮੜਾਸਾ ਮਾਰਿਆ ਹੋਇਆ, ਮੂੰਹ ਟਕਿਆ ਹੋਇਆ, ਬੜੀ ਹੈਰਾਨੀ, ਇਹੋ ਜਿਹੇ ਕੱਦ ਵਾਲਾ ਬੰਦਾ, ਇਹੋ ਜਿਹਾ ਬੰਦਾ ਮੈਂ ਰਾਤ ਨੂੰ ਤਾਂ ਨਹੀਂ ਵੇਖਿਆ, ਕੌਣ ਹੈ। ਨੇੜੇ ਜਾ ਕੇ ਵੇਖਿਆ, ਜਦੋਂ ਚੰਗੀ ਤਰ੍ਹਾਂ ਪਛਾਣਿਆ ਤਾਂ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਭਾਂਡੇ ਮਾਂਜ ਰਹੇ ਨੇ। ਹੋਏ ਰਹੇ ਸਭ ਕੀ ਪਗਸ਼ਾਰ, ਚਰਨਾਂ ਦੀ ਧੂੜ ਬਣ ਗਏ। ਹੋਏ ਰਹੇ ਸਭ ਕੀ ਪਗਸ਼ਾਰ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਇੱਕ ਵਾਰੀ ਪੌਂਦੇ ਦਾ ਦੇਹਰਾਦੂਨ ਦੇ ਨਾਲ ਜਿਹੜਾ ਜੰਗਲ ਹੈ ਪੌਂਦਾ, ਉੱਥੋਂ ਦਾ ਜ਼ਿਕਰ ਦੱਸਦੇ ਨੇ, ਕਹਿੰਦੇ ਇੱਕ ਵਾਰ ਬਾਬਾ ਜੀ ਸਮਝਾ ਰਹੇ ਸਨ ਕਵੀ ਜੀ ਨੂੰ ਕਿ ਏਤ ਛਡਾਈ ਮੋਹੇ ਤੇ ਇਤਨੀ ਦ੍ਰਿੜ ਤਾਰੀ, ਸਗਲ ਰੇਨ ਇਹੋ ਮਨ ਭਇਆ ਬਿਨਸੀ ਅਪਧਾਰੀ। ਇਹ ਕਵੀ ਮਧਸੂਦਨ ਸਿੰਘ ਜੀ ਨੂੰ ਸਮਝਾ ਰਹੇ ਸੀ ਤੇ ਕਹਿੰਦੇ ਦਾਸ ਤਾਂ ਇੱਧਰ ਉੱਧਰ ਸੇਵਾ ਵਿੱਚ ਸੀ, ਤੇ ਕਵੀ ਮਧਸੂਦਨ ਸਿੰਘ ਜੀ ਬੜੇ ਉੱਚੇ ਵਿਚਾਰ ਵਾਲੇ ਸੀ, ਪਰ ਕਹਿੰਦੇ ਸਾਡੇ ਦਿਲ ਅੰਦਰ ਬਾਬਾ ਜੀ ਦੇ ਬਚਨ ਤੀਰ ਵਾਂਗੂ ਖੁੱਭ ਗਏ ਤੇ ਸਾਨੂੰ ਅੰਤਰੀਵ ਇਹ ਜਿਵੇਂ ਹੁਕਮ ਹੁੰਦਾ ਇਹ ਹੋਇਆ ਕਿ ਈਸ਼ਰ ਕਹਿ ਤਾਂ ਮਧਸੂਦਨ ਸਿੰਘ ਨੂੰ ਰਹੇ ਹਾਂ, ਪਰ ਹੈ ਤੇਰੇ ਵਾਸਤੇ। ਇਹ ਬਾਬਾ ਜੀ ਦਾ ਆਪਣਾ ਬਚਨ ਹੈ ਕਿ ਦਾਸ ਨੂੰ ਇਵੇਂ ਮਹਿਸੂਸ ਹੋਇਆ ਕਿ ਬਾਬਾ ਜੀ ਇਹ ਕਹਿ ਰਹੇ ਨੇ ਕਿ ਮਧਸੂਦਨ ਕਵੀ ਮਧਸੂਦਨ ਸਿੰਘ ਨੂੰ ਤਾਂ ਅਸੀਂ ਕਹਿ ਰਹੇ ਹਾਂ। ਜਿਵੇਂ ਕਿਸੇ ਨੂੰ ਕਹਿੰਦੇ ਕੰਨ ਕਰ, ਕਿਸੇ ਨੂੰ ਕਹਿੰਦੇ ਗੱਲ ਸੁਣ, ਵੀ ਤੂੰ ਕੰਨ ਕਰ ਲੈ ਤੇ ਗੱਲ ਤਾਂ ਮੈਂ ਸੁਣਾਉਣੀ ਹੋਰ ਕਿਸੇ ਨੂੰ, ਇਹ ਕਵੀ ਨੂੰ ਕਹਿ ਰਹੇ ਹੈ, ਗੱਲ ਤੈਨੂੰ ਸੁਣਾ ਰਹੇ ਹੈ। ਏਤ ਛਡਾਈ ਮੋਹੇ ਤੇ, ਕਹਿੰਦੇ ਜਿਹੜੀ ਮੋਹ ਹੈ ਨਾ, ਮੋਹ ਜਿਹੜਾ ਮੋਹ ਹੈ ਸੰਸਾਰ ਨਾਲੋਂ ਮੋਹ ਟੁੱਟ ਜਾਏ, ਇਹ ਸੰਤ ਦਾ ਗੁਣ ਜਿਹਦਾ ਸੰਸਾਰ ਚ ਮੋਹ ਨਹੀਂ। ਬਾਬਾ ਜੀ ਨੇ ਅੰਮ੍ਰਿਤਸਰ ਵਾਲੇ ਡਾਕਟਰ ਹਰਚਰਨ ਸਿੰਘ ਨੂੰ ਕਿਹਾ ਸੀ ਕਿ ਵਾਅਦਾ ਕਰ ਕਿਸੇ ਨੂੰ ਨਹੀਂ ਦੱਸੇਗਾ, ਬਾਹਰ ਡਾਕਟਰਾਂ ਦੀ ਟੀਮ ਬੈਠੀ ਹੈ, ਬਾਹਰ ਸਾਰੇ ਬਹਿੰਗਮ ਬੈਠੇ ਨੇ, ਬਾਬਾ ਜੀ ਦਾ ਚੈੱਕਅਪ ਕਰ ਰਿਹਾ ਤੇ ਬਾਬਾ ਜੀ ਅੰਦਰ ਉਹਨੂੰ ਕਹਿ ਰਹੇ ਨੇ, ਡਾਕਟਰ ਸਾਹਿਬ ਓਏ ਤੂੰ ਸਾਡਾ ਡਾਇਟ ਚਾਰਟ ਕੀ ਬਣਾ ਕੇ ਦੇਣਾ, ਸਾਡਾ ਤਾਂ ਚਾਰਟ ਬਣ ਕੇ ਦਰਗਾਹ ਵਿੱਚੋਂ ਆ ਗਿਆ ਹੋਇਆ, ਬਸ ਸੱਦਾ ਹੀ ਉਡੀਕ ਰਹੇ, ਸੱਦਾ ਹੀ ਉਡੀਕ ਰਹੇ ਹਾਂ। ਇਹ ਡਾਕਟਰ ਨੂੰ ਕਿਹਾ ਬਚਨ ਦੱਸੀ ਨਾ ਕਿਸੇ ਨੂੰ ਤਾਂ ਦੱਸਣਾ, ਵਾਅਦਾ ਕਰਾ ਲਿਆ ਪਹਿਲਾਂ। ਕਹਿੰਦਾ ਜੀ ਦੱਸੋ, ਉਹ ਕਹਿੰਦੇ ਐਵੇਂ ਕਹੀ ਜਾਂਦਾ ਮੈਂ ਡਾਇਟ ਚਾਰਟ ਬਣਾ ਦਿਆਂਗਾ, ਮੈਂ ਡਾਇਟ ਦਾ ਚਾਰਟ ਬਣਾ ਦੂੰਗਾ, ਫਿਰ ਇਹ ਰੋਗ ਕੰਟਰੋਲ ਰਹਿੰਦਾ, ਫਿਰ ਆਹ ਚੀਜ਼ ਕੰਟਰੋਲ ਰਹਿੰਦੀ। ਕਹਿੰਦੇ ਸਾਡਾ ਤਾਂ ਚਾਰਟ ਦਰਗਾਹ ਚੋਂ ਬਣ ਕੇ ਆ ਗਿਆ ਹੋਇਆ, ਹੁਕਮ ਆ ਗਿਆ ਹੋਇਆ, ਜਸਟ ਸਾਨੂੰ ਤਾਂ ਸੱਦੇ ਦੀ ਲੋੜ ਹੈ, ਬਸ ਅਸੀਂ ਤਾਂ ਚੱਲਿਆ ਜਾਣਾ। ਉਹ ਬੜਾ ਹੈਰਾਨ, ਕਿਉਂਕਿ ਉਹ ਸੰਗੀ ਨਹੀਂ ਸੀ। ਕਹਿੰਦਾ ਬਾਬਾ ਜੀ ਇੰਨੀ ਦੁਨੀਆ ਪਿਆਰ ਕਰਦੀ ਹੈ ਆਪ ਜੀ ਨੂੰ, ਤੇ ਬਾਬਾ ਜੀ ਪਤਾ ਕੀ ਕਹਿੰਦੇ, ਡਾਕਟਰ ਸਾਹਿਬ ਸਾਡਾ ਕਿਸੇ ਵਿੱਚ ਰੰਚਕ ਮਾਤਰ ਮੋਹ ਨਹੀਂ ਹੈ ਦੁਨੀਆ ਵਿੱਚ। ਏਤ ਛਡਾਈ ਮੋਹੇ ਤੇ, ਇਤਨੀ ਦ੍ਰਿੜਤਾਰੀ, ਇਤਨਾ ਮਨ ਪੱਕਾ ਕਿ ਕੇਵਲ ਇੱਕ ਪਰਮੇਸ਼ਰ ਹੀ ਮੇਰਾ ਹੈ, ਹੋਰ ਕੁਛ ਮੇਰਾ ਨਹੀਂ। ਇਤਨੀ ਦ੍ਰਿੜਤਾਰੀ ਤੇ ਅਗਲੀ ਗੱਲ, ਸਗਲ ਰੇਣ ਇਹੋ ਮਨ ਭਇਆ ਬਿਨਸੀ ਅਪਧਾਰੀ, ਸਾਰਿਆਂ ਦੀ ਰੇਣ ਇਹ ਮਨ ਹੋ ਗਿਆ। ਕਈ ਐਲਬ ਨਾਨਕ ਸਰ ਦੀ ਐਲਬਮ ਹੈ ਨਾ ਬਾਬਿਆਂ ਦੀ, ਬਾਬਾ ਜੀ ਦੀ, ਜਿਹੜੀ ਗੁਰਚਰਨ ਸਿੰਘ ਹੋਣਾ ਨੇ ਇੱਕ ਐਲਬਮ ਲਾਂਚ ਕੀਤੀ ਸੀ, ਉਹਦੇ ਵਿੱਚ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਸੰਗਤ ਨੂੰ ਪੱਖਾ ਕਰ ਰਹੇ, ਪੱਖਾ ਕਰ ਰਹੇ ਨੇ। ਤੋ ਸਗਲ ਰਹਿਣ ਇਹੋ ਮਨ ਭਇਆ, ਕਹਿੰਦੇ ਨੇ ਹੋਏ ਰਹੇ ਸਭ ਕੀ ਪਗਸ਼ਾਰ। ਸਾਰੇ ਸ਼ਬਦ ਦਾ ਤਾਂ ਹੁਣ ਸਮਾਂ ਵੀ ਨਹੀਂ ਹੈ, ਉਚਿਤ ਨਹੀਂ ਹੈ ਇੰਨਾ ਸਮਾਂ ਲਗਾਉਣਾ। ਇੱਕ ਤੁਕ ਆਉਂਦੀ ਹੈ ਵਿੱਚ, ਸੂਰ ਬੀਰ ਬਚਨ ਕੇ ਬਲੀ, ਕੌਲਾਂ ਬਪਰੀ ਸੰਤੀ ਛਲੀ। ਕਹਿੰਦੇ ਇਹ ਬਾਬਾ ਜੀ ਦੇ ਉੱਪਰ ਪੂਰਾ ਬਚਨ ਪੰਚਮ ਪਾਤਸ਼ਾਹ ਦਾ ਢੁਕਦਾ, ਪੂਰਾ ਢੁਕਦਾ। ਦੇਖੋ ਕਦੇ ਇਹ ਨਾ ਸਮਝਿਓ ਕਿ ਬਾਬਾ ਜੀ ਗੁਰਮਤ ਤੋਂ ਬਾਹਰ ਨੇ, ਬਾਬਾ ਜੀ ਦਾ ਨਿਸ਼ਾਨਾ ਹੈ ਹੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਬਾਬਾ ਜੀ ਦਾ ਨਿਸ਼ਾਨਾ ਹੈ ਹੀ ਗੁਰਬਾਣੀ ਤੇ ਗੁਰਮਤ। ਇੱਕ ਵਾਰ ਕੋਈ ਲਿਖ ਰਿਹਾ ਪਿੱਛੇ ਖਲੋਤਾ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਕੌਣ ਹੈ, ਕਹਿੰਦੇ ਜੀ ਸਰਦਾਰ ਭਗਤ ਸਿੰਘ ਹੈ। ਇਹ ਖਲੋਤਾ ਕੀ ਕਰਦਾ, ਕਹਿੰਦਾ ਜੀ ਆਪ ਜੀ ਦੇ ਬਚਨ ਲਿਖ ਰਿਹਾ। ਬਾਬਾ ਜੀ ਕਹਿੰਦੇ ਕੀ ਕਰੇਗਾ, ਉਹ ਕਹਿਣ ਲੱਗੇ ਜੀ ਵੀ ਇਹ ਕਹਿੰਦੇ ਆ ਜਦੋਂ ਕਿਤੇ ਲੋੜ ਪਵੇਗੀ ਆਪ ਜੀ ਦਾ ਜੀਵਨ ਲਿਖਣ ਦੀ, ਫਿਰ ਇਹ ਬਚਨ ਲਿਖੇ ਹੋਏ ਕੰਮ ਦੇਣਗੇ। ਬਾਬਾ ਜੀ ਕਹਿੰਦੇ ਵਾਹ, ਮੇਰਾ ਜੀਵਨ ਕਾਹਦਾ ਲਿਖਣਾ, ਤੁਹਾਨੂੰ ਦਿਸਿਆ ਨਹੀਂ ਆ ਜੀਵਨ ਮਹਾਂਪੁਰਸ਼ਾਂ ਦਾ। ਗੁਰੂ ਗ੍ਰੰਥ ਸਾਹਿਬ ਜੀਵਨ ਹੈ ਮਹਾਂਪੁਰਸ਼ਾਂ ਦਾ। ਕਿੱਡੀ ਵੱਡੀ ਸੂਖਸ਼ਮ ਬਾਬਾ ਜੀ ਦੀ ਵਿਚਾਰ ਤੇ ਸੁਮਤ ਦੇ ਰਹੇ ਨੇ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਪੜ੍ਹ ਕੇ ਕਮਾਈ ਕਰ ਕਰਕੇ ਤਾਂ ਮਹਾਂਪੁਰਸ਼ ਬਣਦੇ ਨੇ, ਤੇ ਫਿਰ ਜੀਵਨ ਬਾਣੀ ਹੋਈ, ਜੀਵਨ ਤਾਂ ਗੁਰਬਾਣੀ ਹੋਈ, ਜੀਵਨ ਤਾਂ ਗੁਰੂ ਗ੍ਰੰਥ ਸਾਹਿਬ ਹੋਇਆ। ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੂਰ ਬੀਰ ਬਚਨ ਕੇ ਬਲੀ, ਕੌਲਾਂ ਬਪਰੀ ਸੰਤੀ ਛਲੀ। ਜਿਵੇਂ ਮਾਇਆ ਬਾਬਾ ਜੀ ਨੇ ਛਲ ਰਹੀ ਸੀ, ਇੱਕ ਵਾਰ ਬਿਰਲਾ ਸੇਠ ਨੇ 20 ਲੱਖ ਰੁਪਿਆ ਇਸ ਤਰ੍ਹਾਂ ਪੋਟਲੀ ਚ ਪਾ ਕੇ ਪ੍ਰਸ਼ਾਦ ਦੇ ਵਿੱਚ ਰੱਖਤਾ ਬਿਰਲਾ ਸੇਠ 20 ਲੱਖ ਰੁਪਇਆ ਦਿੱਲੀ ਦਾ ਜ਼ਿਕਰ ਉਸ ਸਮੇਂ ਦਾ ਜ਼ਿਕਰ ਦੇਖੋ ਸਨ 58-59 ਦੀ ਗੱਲ ਅੱਧੀ ਸਦੀ ਪਹਿਲਾਂ ਦੀ ਗੱਲ ਹੈ ਕਿ 20 ਲੱਖ ਰੁਪਇਆ ਖਿਆਲ ਕਰੋ ਉਦੋਂ 20 ਲੱਖ ਦੀ ਵੈਲਿਊ ਕਿੰਨੀ ਸੀ ਬਿਰਲਾ ਸੇਠ ਨੇ 20 ਲੱਖ ਰੁਪਇਆ ਰੱਖਿਆ ਤੇ ਬਾਬਾ ਜੀ ਨੇ ਬਸਤਰ ਥੋੜੇ ਗ੍ਰਹਿਣ ਕਰ ਲਏ ਤੇ ਥੋੜੇ ਵਾਪਸ ਕਰਤੇ ਕਿਉਂਕਿ ਗੋਸਵਾਮੀ ਗਣੇਸ਼ ਦੱਤ ਜੀ ਉਹਨਾਂ ਦੇ ਕੁੱਲ ਗੁਰੂ ਨਾਲ ਹੁੰਦੇ ਸਨ ਜਦੋਂ ਭੁਗਤਦੇ ਸਨ ਬਾਬਾ ਜੀ ਨੇ ਬਸਤਰ ਉਹਨਾਂ ਨੂੰ ਦੇ ਦਿੱਤੇ ਕਹਿੰਦੇ ਸਵਾਮੀ ਜੀ ਤੁਹਾਡੇ ਇੰਨੇ ਆਸ਼ਰਮ ਚੱਲਦੇ ਨੇ ਇਹ ਬਸਤਰ ਉੱਥੇ ਵੰਡ ਦਿਓ ਲੋੜਵੰਦਾਂ ਨੂੰ ਤੇ ਅਸੀਂ ਕੁਝ ਬਸਤਰ ਲੈ ਲਏ ਨੇ ਤੇ ਆਹ ਜਿਹੜੀ ਮਾਇਆ ਹੈ ਇਹ ਵੀ ਲਾ ਦਿਓ ਉੱਧਰ ਕਿਤੇ ਗਰੀਬਾਂ ਦੀ ਕਹਿੰਦੇ ਮਹਾਰਾਜ ਕੋਤਰੀਆਂ ਪਾਠ ਚੱਲ ਰਹੇ ਨੇ ਦਿੱਲੀ ਵਿੱਚ ਕੋਤਰੀਆਂ ਪਾਠ ਚੱਲ ਰਹੇ ਨੇ ਪਾਠੀ ਸਿੰਘ ਨੇ ਸੁਬਾ ਸ਼ਾਮ ਰਾਗੀ ਸਿੰਘ ਆਉਂਦੇ ਨੇ ਕੀਰਤਨ ਹੁੰਦਾ ਆਪ ਜੀ ਇੰਨਾ ਨਿਵਾਜਦੇ ਹੋ ਸਾਡੀ ਸੇਵਾ ਲਾ ਲੈਣੀ ਬਾਬਾ ਜੀ ਕਹਿੰਦੇ ਸੰਗਤਾਂ ਦੇ ਤਿਲ ਫੁੱਲ ਨਾਲ ਚੱਲੀ ਜਾਂਦਾ ਇਹ ਤੁਸੀਂ ਆਪਣੀ ਸੇਵਾ ਆਪਣੇ ਆਸ਼ਰਮਾਂ ਕਾਲਜਾਂ ਵਿੱਚ ਲਾ ਦਿਓ ਸਕੂਲਾਂ ਵਿੱਚ ਲਾ ਦਿਓ ਗਰੀਬਾਂ ਲਈ ਲਾ ਦਿਓ ਸਹੂਲਤ ਦੇ ਦਿਓ ਬਾਬਾ ਜੀ ਉਹਨੇ ਇਸ਼ਾਰਾ ਕੀਤਾ ਕਿ ਬੇਨਤੀ ਕਰ ਦਿਓ ਵੀ ਇਹ 10, 20, 100, 200, 1000 ਰੁਪਇਆ ਨੇ 20 ਲੱਖ ਰੁਪਇਆ ਇਹੋ ਜਿਹਾ ਦਾਨੀ ਕਦੇ ਕਦੇ ਹੀ ਆਉਂਦਾ ਕੋਈ ਉਹਦੇ ਮਨ ਵਿੱਚ ਹੀ ਆਏ ਮਹਾਰਾਜ ਇਹੋ ਜਿਹਾ ਦਾਨੀ ਮੇਰੇ ਵਰਗਾ ਦਾਨੀ ਮਾਣ ਆ ਗਿਆ ਉਸਨੂੰ ਬਾਬਾ ਜੀ ਕਹਿੰਦੇ ਜਾ ਫਿਰ ਢੂੰਡਦਾ ਫਿਰੀ ਮੇਰੇ ਵਰਗਾ ਤਿਆਗੀ ਵੀ ਨਹੀਂ ਮਿਲਣਾ ਕੌਲਾਂ ਬੱਪਰੀ ਸੰਤੀ ਛਲੀ ਇੱਕ ਵਾਰ ਬਿਲਡਿੰਗਾਂ ਬਣ ਰਹੀਆਂ ਨੇ ਬਾਬਾ ਗੱਡਾ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਬਾਬਾ ਇੰਦਰ ਸਿੰਘ ਜੀ ਜਿਨ੍ਹਾਂ ਦੀ ਦੇਖ ਰੇਖ ਵਿੱਚ ਸਾਰਾ ਪ੍ਰਬੰਧ ਹੁੰਦਾ ਤੇ ਠੇਕੇਦਾਰ ਗੁਰਦਿਆਲ ਸਿੰਘ ਜਿਹੜੇ ਬਿਲਡਿੰਗ ਦੀ ਜੋ ਟੈਕਨੀਕਲੀ ਜਿਨ੍ਹਾਂ ਦੀ ਡਿਊਟੀ ਸੀ ਉਹ ਦੋਨੋਂ ਜਾਣੇ ਵਿਚਾਰ ਕਰਦੇ ਨੇ ਕਿ ਸੀਮੈਂਟ ਵਾਲਿਆਂ ਦਾ ਬਿੱਲ ਵੀ ਦੇਣ ਵਾਲਾ ਕਈ ਵਾਰੀ ਕਹਿ ਚੁੱਕੇ ਨੇ ਇੱਟਾਂ ਵਾਲਿਆਂ ਦਾ ਵੀ ਦੇਣ ਵਾਲਾ ਕਈ ਵਾਰੀ ਕਹਿ ਚੁੱਕੇ ਨੇ ਲੋਹੇ ਵਾਲਿਆਂ ਦਾ ਵੀ ਦੇਣ ਵਾਲਾ ਕਈ ਵਾਰੀ ਕਹਿ ਚੁੱਕੇ ਨੇ ਆਖਰ ਕਦੇ ਐਵੇਂ ਦੀ ਬੇਨਤੀ ਤਾਂ ਕੀਤੀ ਨਹੀਂ ਸੀ ਪਰ ਹੁਣ ਕਈ ਵਾਰ ਉਹ ਕਹਿਣ ਲੱਗ ਪਏ ਭਾਈ ਪਿਛਲੇ ਬਿੱਲ ਉਤਾਰ ਦਿਓ ਅੱਗੇ ਸੇਵਾ ਚੱਲੇ ਫਿਰ ਅੱਗੇ ਇੱਟਾਂ ਵੀ ਲੈ ਜਿਓ ਲੋਹੇ ਵਾਲੇ ਕਹਿਣ ਫਿਰ ਲੋਹਾ ਲੈ ਜਿਓ ਹੁਣ ਤਾਂ ਬਹੁਤ ਹੋ ਗਿਆ ਸਿਰ ਤੇ ਆਖਰ ਦੋਨੋਂ ਜਾਣੇ ਗਏ ਬਾਬਾ ਜੀ ਕੋਲ ਬੇਨਤੀ ਕੀਤੀ ਮਹਾਰਾਜ ਬਿੱਲ ਦੇਣ ਵਾਲੇ ਨੇ ਤੇ ਕਿਰਪਾ ਕਰ ਦਿਓ ਕਿਸੇ ਨੂੰ ਇਸ਼ਾਰਾ ਕਰ ਦਿਓ ਬਾਬਾ ਜੀ ਕਹਿੰਦੇ ਮੈਂ ਕਿਹੜਾ ਲੈਣ ਗਿਆ ਸੀ ਲੋਹਾ ਮੈਂ ਕਿਹੜਾ ਇੱਟਾਂ ਲੈਣ ਗਿਆ ਸੀ ਮੈਂ ਕਿਹੜਾ ਸੀਮਿੰਟ ਲੈਣ ਗਿਆ ਸੀ ਦੇਖੋ ਲੀਲਾ ਕੈਸੀ ਹੈ ਕਹਿੰਦੇ ਮੈਂ ਕਿਹੜਾ ਲੈਣ ਗਿਆ ਸੀ ਤੁਸੀਂ ਲੈਣ ਗਏ ਸੀ ਤੁਸੀਂ ਉਤਾਰੋ ਉਹ ਬੜੀ ਪਰੇਸ਼ਾਨ ਹੁਣ ਮਾਲਕ ਤਾਂ ਬਾਬਾ ਜੀ ਹੈ ਉਹਨਾਂ ਦੇ ਇਸ਼ਾਰੇ ਨਾਲ ਚੱਲਦੇ ਆ ਮਹਾਰਾਜ ਇਹ ਕਿਵੇਂ ਕਹਿੰਦੇ ਹੁਣ ਮੈਂ ਕੀ ਕਰਾਂ ਤੁਸੀਂ ਜਾਣਦੇ ਹੋ ਤੁਸੀਂ ਲੈ ਕੇ ਆਏ ਹੋ ਤੁਸੀਂ ਉਤਾਰੋ ਮੈਨੂੰ ਕੀ ਕਹਿੰਦੇ ਹੁਣ ਤੀਜੀ ਵਾਰੀ ਬਚਨ ਕਿਹੜਾ ਕਵੇ ਬਾਬਾ ਜੀ ਅੱਗੇ ਨਿੰਮਾ ਝੂਣੇ ਹੋਏ ਆ ਗਏ ਵਾਪਸ ਤੇ ਸਲਾਹ ਕਰਦੇ ਨੇ ਹੁਣ ਕੀ ਕੀਤਾ ਜਾਏ ਸਾਡਾ ਹੀ ਵਾਹ ਪੈਂਦਾ ਸਾਰੇ ਦੁਕਾਨਦਾਰਾਂ ਨਾਲ ਜਿੱਥੋਂ ਜਿੱਥੋਂ ਵਸਤਾ ਲੈਂਦੇ ਸਾਡਾ ਹੀ ਵਾਹ ਪੈਂਦਾ ਕੀ ਕਰੀਏ ਤੇ ਠੇਕੇਦਾਰ ਕਹਿਣ ਲੱਗਿਆ ਬੇਨਤੀ ਕਰੋ ਵੀ ਮੈਂ ਜੇ ਬਾਬਾ ਜੀ ਕਹਿੰਦੇ ਤੁਸੀਂ ਹੀ ਦੇਣਾ ਇਹਦੇ 'ਚ ਹੀ ਕੋਈ ਭਲਾ ਹੋਵੇਗਾ ਮੇਰੀ ਡੇਰਾ ਦੋਣ ਵਾਲੀ ਕੋਠੀ ਹੈ ਜਿੰਨੇ ਦੀ ਵਿਕਦੀ ਹੈ ਵੇਚ ਆਉਣਾ ਉਹ ਬਿੱਲ ਦੇ ਦਿੰਦੇ ਬਾਬਾ ਇੰਦਰ ਸਿੰਘ ਕਹਿਣ ਲੱਗੇ ਜਿਹੜੀ ਅੱਛਰ ਉਹ ਅੱਛਰਵਾਲ ਦੇ ਸੀ ਵੀ ਜਿਹੜੀ ਅੱਛਰਵਾਲ ਮੇਰੇ ਹਿੱਸੇ ਜ਼ਮੀਨ ਆਉਂਦੀ ਹੈ ਮੈਂ ਵੇਚ ਆਉਣਾ ਤੁਸੀਂ ਤਾਂ ਬਾਲ ਬੱਚੇਦਾਰ ਹੋ ਤੁਸੀਂ ਨਾ ਵੇਚੋ ਮੈਂ ਵੇਚ ਆਉਣਾ ਦੋਨਾਂ ਨੇ ਬੇਨਤੀ ਕੀਤੀ ਬਾਬਾ ਜੀ ਕਹਿੰਦੇ ਨਾ ਜ਼ਮੀਨਾਂ ਨਹੀਂ ਵੇਚਣੀਆਂ ਹੁਣ ਤਾਂ ਜ਼ਮੀਨਾਂ ਦੇ ਕੇ ਲਾਹ ਦਿਓਗੇ ਇਹ ਤਾਂ ਸੇਵਾਵਾਂ ਚੱਲਦੀਆਂ ਹੀ ਰਹਿਣੀਆਂ ਨੇ ਫਿਰ ਕੀ ਕਰੋਗੇ ਤੇ ਬਾਬਾ ਜੀ ਫਿਰ फिर बिल लाने ने कहते लाओ फिर भाई मैनू क्यों सुनाने हो बार बार आके। बड़े हैरान होए। कई दिन लंघ गए जदों घर वेचण तक दी नौबत आई भई असी घर वेच दिए वो कहंदे मैं जमीन वेच दिया ये पैसा ला देईए ते उस तो तीसरे दिन एक माता आई बजुर्ग माता आई आके भुगती है माता ते उन्हें कहा जी मैं तिल फुल सेवा करनी है। बाबा जी मुस्कुरा के कहंदे तेरे तिल फुल नू तां उड़ीक ही रहे आए माता तेरे तिल फुल नू ही उड़ीक रहे सी है। बड़े परेशान सी ये तिल फुल तो बिना ही परेशान होए हुए सी ते बाबा साधु सिंह जी जो उस वेले हजूरी सेवा विच सन उन्हां नू वो माता दे नाल भेजता कहंदे जाओ वो ठेकेदार गुरदयाल सिंह ते बाबा इंदर सिंह गड्डे कोल लै जाओ दोनों कोल उन्हां नू पता किदे किदे लाउणे वो चले गए वो माता चली गई ते जाके जदों ठेकेदार गुरदयाल सिंह दा कमरा हुंदा सी सरोवर दे कोने ते हुंदा सी पुराने बेहंगम जान दे कोने ते उत्थे जदों बैठे ने दोनों ते माता गई जाके झोला बैग रखिया ते कहंदी मैं क्योंकि उसे कोने तो जिथे ठेकेदार गुरदयाल सिंह दा कमरा सी परिक्रमा विच जेड़े कोने ते उन्हां दा कमरा सी उसे बाही ते पौना सी बीबियां दे इशनान करन दा पौना सरोवर च वो माता कहण लगी मैं इशनान करिया वा फिर ये तिल फुल भेटा कर दी वो इशनान करन गई वापस ना आई लभदे रहे माता ना लभी ते जदों थोड़े चिर बाद वो खोली गंडड़ी खोली बैग खोलिया ते माया ही माया है उहदे विच माया ही माया है उहदे विच गिण गिण के हैरान हो गए गिणदे जांदे ने ते माया होर ओनी गिणदे जांदे ने माया ओनी ते जाके बेनती कीती बाबा जी वो तिल फुल वाली माता तां लभी होई नहीं झोला रख गई। बाबा जी मुस्कुरा के कहण लगे ए भाई लक्ष्मी आप आई सी सेवा करन वास्ते कौला बपरी संती शली लोक तां भजे फिरदे ने माया दे पिछे पर धन धन बाबा ईश्वर सिंह जी महाराज ओ महापुरुष ने ओ ब्रह्म पुरुष ने ओ ब्रह्म वेता ने ब्रह्म श्रोत्री ने ब्रह्म वक्ता ने ब्रह्म निष्ठी ने ब्रह्म ज्ञानी आप परमेश्वर वाली अवस्था विच विचरण वाले ने जिन्ना दे मगर माया तुरी फिरदी है। माया दासी भगतां की कार कमावे सूरवीर बचन के बली कौला बपरी संती शली ए ओ संत ने धन धन बाबा ईश्वर सिंह जी महाराज जेड़े माया नो भी छड़ गए ने ऐसे बाबा जी दा ए 100 साला जन्म दिहाड़ा मनाया जा रहा नगर बड़ूंदी विखे बाबा जी दा नानका नगर माता प्रताप कौर जी दा नगर। तो मैं महापुरशां नू बहुत बहुत वधाई दिन्ना परम सत्कार योग संत बाबा धन्ना सिंह जी जिन्ना ने सचखंड वासी संत बाबा जगीर सिंह जी दी बहुत सेवा कीती उन्हां तो गुरमत दृढ़ कीती साहिब श्री गुरु ग्रंथ साहिब जी दी सेवा करनी सीखी भावना उन्हां दी वेखी ते उन्हां दी भावना इन्हां दे हिरदे विच उतरी तो कृपा बख्शिश है महापुरशां नू बहुत बहुत ज्यादा वधाई है। देखो कितने वड्डे कारज रचे ने वड्डे महासंपट अखंड पाठ साहिब हर समय जप तप हुंदे रहिंदे ने इत्थे नगर बड़ौंदी विच महापुरश ऐसे उपराले करदे रहिंदे ने। तो दास ਇਹਨਾਂ ਸ਼ਬਦਾਂ ਨਾਲ। ਖਿਮਾ ਦਾ ਜਾਚਕ ਹੈ, ਬਹੁਤ ਕਿਰਪਾ ਹੈ ਬਾਬਾ ਜੀ ਦੀ, ਜੋ ਬਾਬਾ ਜੀ ਨੇ ਆਪਣੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੀਆਂ ਨੇ, ਚੜ੍ਹਦੀਆਂ ਕਲਾ ਬਖਸ਼ੀਆਂ ਨੇ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ ਵੀ ਆਪਾਂ ਮਹਾਂਪੁਰਸ਼ਾਂ ਦਾ ਕੀਰਤਨ ਚੌਂਕੜੇ ਮਾਰ ਕੇ ਇਕਾਗਰਤਾ ਨਾਲ ਸਰਵਣ ਕਰਨਾ। ਮੈਂ ਬੇਨਤੀ ਕਰ ਰਿਹਾ ਸੀ ਸੰਤ ਬਾਬਾ ਰਣਜੀਤ ਸਿੰਘ ਜੀ ਨੂੰ ਕਿ ਸਵੇਰੇ ਪੂਰਨਮਾਸ਼ੀ ਹੈ, 9 ਵਜੇ ਸਵੇਰੇ 9ਵੇਂ ਮਹੱਲੇ ਦੇ ਸਲੋਕ ਸ਼ੁਰੂ ਹੋ ਜਾਂਦੇ ਨੇ, ਉੱਥੇ ਸਿੰਘੜੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਇਆ ਜਾਂਦਾ ਅਤੇ ਇਹ ਉਸ ਕਰਕੇ ਜਾਣਾ ਪੈ ਰਿਹਾ। ਪਰ ਜਦੋਂ ਦੇ ਤੁਸੀਂ ਆਇਓ ਮੇਰਾ ਮਨ ਦੁਬਦਾ ਚ ਪੈ ਗਿਆ, ਮੇਰਾ ਦਿਲ ਕਰਦਾ ਸੀ ਕਿ ਮੈਂ ਸੁਣ ਕੇ ਜਾਵਾਂ, ਆਨੰਦ ਬਹੁਤ ਆਉਂਦਾ। ਮੈਂ ਐਵੇਂ ਝੂਠੀ ਤਾਰੀਫ ਨਹੀਂ ਕਰ ਰਿਹਾ, ਮੈਂ ਗੱਲ ਉਹ ਕਹਿ ਰਿਹਾ ਜੋ ਮੈਂ ਮਾਣਿਆ ਕਿ ਜਦੋਂ ਵਾਹਿਗੁਰੂ ਜਪਾ ਰਹੇ ਸੀ ਸੱਚਮੁੱਚ ਉਹ ਸ਼ਬਦ ਪਰਾ ਵਿੱਚ ਪਹੁੰਚ ਗਿਆ ਸੀ, ਪਰਾ ਵਿੱਚ ਜਿੱਥੇ ਸ਼ਬਦ ਨਹੀਂ ਰਹਿੰਦੇ, ਸ਼ਬਦਾਂ ਤੋਂ ਪਾਰ ਉਹ ਅਖਰ ਇਨਮੇ ਨਾਹੇ, ਉਸ ਅਵਸਥਾ ਵਿੱਚ ਹਾਂ ਬਈ ਇਹ ਆਨੰਦ ਤੁਸੀਂ ਮਾਨਣਾ। ਤੋ ਇਹਨਾਂ ਸ਼ਬਦਾਂ ਨਾਲ ਹੀ ਸਮਾਪਤੀ ਹੈ, ਭੁੱਲ ਚੁੱਕ ਖਿਮਾ। ਬਾਬਾ ਜੀ ਸਾਰਿਆਂ ਦੀਆਂ ਝੋਲੀਆਂ ਭਰ ਕੇ ਭੇਜਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।